ओम शांति। आज सुनते हां 8 फरवरी 2025 दे बाबा दे साकार महावात। बाबा बोले, मिठे बच्चे, तुसी खुदाई खिदमतगार बच्चे, सैलवेशन आर्मी हो, तुहानू सब नो शांति दी सैलवेशन देनी है, सुविधा देनी है। प्रश्न है, तुसी बच्चिया तो जदो कोई शांति दी सैलवेशन मांगदे ने, ओना नु की समझाना चाहिदा है? तुसी बच्चिया तो जदो कोई शांति दी सैलवेशन मांगदे ने, ओना नु की समझाना चाहिदा है? उत्तर विच बाबा ने दस्या, ओना नु बोलो, बाप कहंदे ने कि हुन एथे ही तुहानु शांति चाहिदी है। ए कोई शांति धाम नहीं है, शांति धाम विच ही हो सकती है, जिसनु मूल वतन कहा जाता है। आत्मा नु जदो शरीर नहीं ता शांति है, सतयुग विच पवित्रता सुख शांति सब है। बाप आके वरसा दिंदे ने, तुसी उस बाप नु याद करो। ओम शांति। रूहानी बाप बैठ रूहानी बच्चिया नु समझांदे ने, सब मनुख मात्र ए जानदे ने मेरे अंदर आत्मा है। जीव आत्मा कहंदे ने ना, पहले असी आत्मा हां, पिछे शरीर मिलदा है। कोई ने भी अपनी आत्मा नु देखा नहीं है, सिर्फ एना समझदे ने असी आत्मा हां। आत्मा नु जानदे ने देखा नहीं। ओवे परम पिता परमात्मा दे लई भी कहंदे ने परम आत्मा, यानी परमात्मा, पर उस नु देखा नहीं, ना अपने आप नु ना बाप नु देखा है। बाप कहंदे ने आत्मा एक शरीर छड़ गुजा लेंदी है, पर यथार्थ विति नहीं जानदी। 84 लाख योनिया भी कह देंदे, वास्तविक 84 जन्म ने, पर ए नहीं जानदे केड़िया आत्मावां किन्ने जन्म लेंदिया ने। आत्मा बाप नु पुकारती है, पर ना देखा है ना यथार्थ रीति जानदी है। पहले ता आत्मा नु यथार्थ रीति जान दे, फिर बाप नु जान दे। अपने आप नु नहीं जान दे ता समझावे कौन? ऐस नु कहा जांदा सेल्फ रियलाइजेशन करना। सो बाप बिगर कोई करा ना सके। आत्मा की है, केहो जी है, किथो आत्मा आंदी है, किवे जन्म लेंदी है, किवे इन्नी छोटी जी आत्मा विच 84 जन्मा दा पाठ भरिया होया है, ए कोई भी नहीं जान दे। अपने आप नु नहीं जानदे तब बाप नु भी नहीं जानदे। ए श्री लक्ष्मी नारायण भी मनुख दा मर्तबा है ना, ओना ने मर्तबा किवे पाया ए भी कोई नहीं जानदे। जानना ता मनुख नु चाहिदा है ना। कहंदे ने ए वैकुंठ दे मालिक सी, पर ओना नु मालिक बना लिया किवे, फिर किथे चले गए, कुछ नहीं जानदे। हुण तुसी सब कुछ जानदे हो, आगे कुछ नहीं जानदे सी। जिवे बच्चा पहले जानदा है कि बरिस्टर की हुंदा है, पढ़दे पढ़दे बरिस्टर बन जांदा है। ए श्री लक्ष्मी नारायण भी पढ़ाई तो बने ने, बैरिस्टरी डॉक्टरी आदि सब दे किताब हुंदे ने ना। एना दा किताब फिर है गीता, ओ भी किसने सुनाई, राजयोग किसने सिखाया, कोई नहीं जानदे। उस विच नाम बदल दिता, शिव जयंती भी मनांदे ने, ओही आके तुहानू कृष्णपुरी दा मालिक बनांदे ने। श्री कृष्ण स्वर्ग दा मालिक सी ना, पर स्वर्ग नू जानदे नहीं, नहीं ता क्यों कहंदे? श्री कृष्ण ने द्वापर विच गीता सुनाई, श्री कृष्ण नू द्वापर विच लै गए, श्री लक्ष्मी नारायण नू सतयुग विच, श्री राम नू त्रेता विच। उपद्रव श्री लक्ष्मी नारायण दे राज विच नहीं दिखांदे, श्री कृष्ण दे राज विच कंस, श्री राम दे राज विच रावण दिखाया है। पर ए किसे नु भी पता नहीं कि श्री राधे कृष्ण ही श्री लक्ष्मी नारायण बनते ने। बिल्कुल ही अज्ञान हनेरा है, अज्ञान नु हनेरा कहा जांदा है, ज्ञान नु रोशनी कहा जांदा है। हुन सोजरा करन वाला कौन? ओ है बाप। ज्ञान नु दिल भक्ति नु राठ कहा जांदा। हुण तुसी समझदे हो भक्ति मार्ग जन्म जन्मांतर चलदा आया है, ਸੀਰੀ ਉਤਰਦੀ ਆਈਨੀ ਕਲਾ ਘੱਟ ਹੁੰਦੀ ਜਾਂਦੀ ਹੈ। ਮਕਾਨ ਨਵਾਂ ਬੰਦਾ ਦਿਨ ਪ੍ਰਤੀ ਦਿਨ ਉਮਰ ਘੱਟ ਹੁੰਦੀ ਜਾਏਗੀ। ਤਿੰਨ ਚੌਥਾਈ ਪੁਰਾਣਾ ਹੋਇਆ ਉਸਨੂੰ ਪੁਰਾਣਾ ਹੀ ਕਹਾਂਗੇ। ਬੱਚਿਆਂ ਨੂੰ ਪਹਿਲੇ ਨਿਸ਼ਚੇ ਚਾਹੀਦਾ ਹੈ ਕਿ ਉਹ ਸਰਵ ਦਾ ਬਾਪ ਹੈ ਜੋ ਆ ਕੇ ਸਰਵ ਦੀ ਸਦਗਤੀ ਕਰਦੇ ਨੇ, ਸਰਵ ਦੇ ਲਈ ਪੜ੍ਹਾਈ ਵੀ ਪੜ੍ਹਾਉਂਦੇ ਨੇ, ਸਰਵ ਨੂੰ ਸਭ ਨੂੰ ਮੁਕਤੀ ਧਾਮ ਵੀ ਲੈ ਜਾਂਦੇ ਨੇ। ਤੁਹਾਡੇ ਕੋਲ ਏਮ ਓਬਜੈਕਟ ਹੈ, ਤੁਹਾਡੀ ਇਹ ਪੜ੍ਹਾਈ ਪੜ੍ਹ ਕੇ ਜਾ ਕੇ ਆਪਣੀ ਗੱਦੀ ਤੇ ਬੈਠਣਗੇ, ਬਾਕੀ ਸਭ ਨੂੰ ਮੁਕਤੀ ਧਾਮ ਲੈ ਜਾਣਗੇ। ਚੱਕਰ ਤੇ ਜਦੋਂ ਤੁਸੀਂ ਸਮਝਾਉਂਦੇ ਹੋ ਉਸ ਵਿਚ ਦਿਖਾਉਂਦੇ ਹੋ, ਸਾਜੂ ਵਿਚ ਅਨੇਕ ਧਰਮ ਹੈ ਨਹੀਂ, ਉਸ ਸਮੇ ਉਹ ਆਤਮਾਵਾਂ ਨਿਰਾਕਾਰੀ ਦੁਨੀਆਂ ਵਿਚ ਰਹਿੰਦੀਆਂ ਨੇ। ਇਹ ਵੀ ਤੁਸੀਂ ਜਾਣਦੇ ਹੋ, ਇਹ ਆਕਾਸ਼ ਪੋਲਾਰ ਹੈ। ਵਾਯੂ ਨੂੰ ਵਾਯੂ ਕਹਾਂਗੇ, ਆਕਾਸ਼ ਨੂੰ ਆਕਾਸ਼। ਐਵੇਂ ਨਹੀਂ ਕਿ ਸਭ ਪਰਮਾਤਮਾ ਨੇ, ਮਨੁੱਖ ਸਮਝਦੇ ਨੇ ਵਾਯੂ ਵਿਚ ਹਵਾ ਵਿਚ ਵੀ ਭਗਵਾਨ ਹੈ, ਆਕਾਸ਼ ਵਿਚ ਵੀ ਭਗਵਾਨ ਹੈ। ਹੁਣ ਇਹ ਸ਼ਬਦ ਨਾ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਨੇ, ਬਾਪ ਕੋਲ ਜਨਮ ਤਾਂ ਲਿਆ, ਪੜ੍ਹਾਂਦੇ ਕੋਲ ਨੇ, ਇਹੀ ਬਾਪ ਰੂਹਾਨੀ ਟੀਚਰ ਬਣ ਕੇ ਪੜ੍ਹਾਉਂਦੇ ਨੇ। ਅੱਛਾ, ਪੜ੍ਹ ਕੇ ਪੂਰਾ ਕਰੋਗੇ ਫਿਰ ਨਾਲ ਲੈ ਜਾਣਗੇ, ਫਿਰ ਤੁਸੀਂ ਆਓਗੇ ਪਾਠ ਵਜਾਣ। ਸਾਜੂ ਵਿਚ ਪਹਿਲੇ ਪਹਿਲੇ ਤੁਸੀਂ ਹੀ ਆਏ ਸੀ, ਹੁਣ ਫਿਰ ਸਭ ਜਨਮਾਂ ਦੇ ਅੰਤ ਵਿਚ ਆ ਕੇ ਪਹੁੰਚੇ ਹੋ, ਫਿਰ ਪਹਿਲੇ ਆਓਗੇ। ਹੁਣ ਬਾਪ ਕਹਿੰਦੇ ਨੇ ਦੌੜੀ ਲਗਾਓ, ਚੰਗੀ ਤਰ੍ਹਾਂ ਬਾਪ ਨੂੰ ਯਾਦ ਕਰੋ, ਹੋਰਾਂ ਨੂੰ ਵੀ ਪੜ੍ਹਾਉਣਾ ਹੈ, ਨਹੀਂ ਤਾਂ ਇੰਨੇ ਸਭ ਨੂੰ ਪੜ੍ਹਾਏਗਾ ਕੌਣ। ਬਾਪ ਦਾ ਜ਼ਰੂਰ ਮਦਦਗਾਰ ਬਣੋਗੇ ਨਾ, ਖੁਦਾਈ ਖਿਦਮਤਗਾਰ ਨਾਮ ਵੀ ਹੈ। ਅੰਗਰੇਜ਼ੀ ਵਿਚ ਕਹਿੰਦੇ ਨੇ ਸੈਲਵੇਸ਼ਨ ਆਰਮੀ। ਕਿਹੜੀ ਸੈਲਵੇਸ਼ਨ ਚਾਹੀਦੀ ਹੈ? ਸਭ ਕਹਿੰਦੇ ਨੇ ਸ਼ਾਂਤੀ ਦੀ ਸੈਲਵੇਸ਼ਨ ਚਾਹੀਦੀ ਹੈ, ਬਾਕੀ ਉਹ ਕੋਈ ਸ਼ਾਂਤੀ ਦੀ ਸੈਲਵੇਸ਼ਨ ਥੋੜੀ ਦਿੰਦੇ ਨੇ। ਜੋ ਸ਼ਾਂਤੀ ਦੀ ਸੈਲਵੇਸ਼ਨ ਮੰਗਦੇ ਨੇ ਉਹਨਾਂ ਨੂੰ ਬੋਲੋ, ਬਾਪ ਕਹਿੰਦੇ ਨੇ ਕਿ ਹੁਣ ਇੱਥੇ ਹੀ ਤੁਹਾਨੂੰ ਸ਼ਾਂਤੀ ਚਾਹੀਦੀ ਹੈ, ਇਹ ਕੋਈ ਸ਼ਾਂਤੀ ਧਾਮ ਥੋੜੀ ਹੈ, ਸ਼ਾਂਤੀ ਤਾਂ ਸ਼ਾਂਤੀ ਧਾਮ ਵਿਚ ਹੀ ਹੋ ਸਕਦੀ ਹੈ, ਜਿਸ ਨੂੰ ਮੂਲ ਵਤਨ ਕਿਹਾ ਜਾਂਦਾ ਹੈ। ਆਤਮਾ ਨੂੰ ਸਰੀਰ ਨਹੀਂ ਤਾਂ ਸ਼ਾਂਤੀ ਵਿਚ ਹੈ, ਬਾਪ ਆ ਕੇ ਵਰਸਾ ਦਿੰਦੇ ਨੇ। ਤੁਹਾਡੇ ਵਿਚ ਵੀ ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਪ੍ਰਦਰਸ਼ਨੀ ਵਿਚ ਜੇਕਰ ਅਸੀਂ ਖੜੇ ਹੋ ਕੇ ਸਭ ਦਾ ਸੁਣੀਏ ਤਾਂ ਬਹੁਤਿਆਂ ਦੀਆਂ ਭੁੱਲਾਂ ਨਿਕਾਲੀਏ, ਕਿਉਂਕਿ ਸਮਝਾਉਣ ਵਾਲੇ ਨੰਬਰ ਵਾਰ ਨੇ ਨਾ, ਸਭ ਇੱਕ ਰਸ ਹੁੰਦੇ ਤਾਂ ਬ੍ਰਾਹਮੀ ਐਵੇਂ ਕਿਉਂ ਲਿਖਦੀ ਕਿ ਫਲਾਨਾ ਆ ਕੇ ਭਾਸ਼ਣ ਕਰੇ। ਅਰੇ ਤੁਸੀਂ ਵੀ ਤਾਂ ਬ੍ਰਾਹਮਣ ਹੋ ਨਾ, ਬਾਬਾ ਫਲਾਨਾ ਸਾਡੇ ਤੋਂ ਹੁਸ਼ਿਆਰ ਹੈ, ਹੁਸ਼ਿਆਰੀ ਤੋਂ ਹੀ ਮਨੁੱਖ ਦਰਜਾ ਪਾਉਂਦੇ ਨੇ, ਨੰਬਰਵਾਰ ਤਾਂ ਹੈ ਨਾ। ਜਦੋਂ ਇਮਤਿਹਾਨ ਦੀ ਰਿਜ਼ਲਟ ਨਿਕਲੇਗੀ ਫਿਰ ਤੁਹਾਨੂੰ ਆਪੇ ਹੀ ਸਾਕਸ਼ਤਕਾਰ ਹੋਏਗਾ, ਫਿਰ ਸਮਝਣਗੇ। ਅਸੀਂ ਤਾਂ ਸ਼੍ਰੀਮਤ ਤੇ ਚਲਦੇ ਨੇ, ਬਾਪ ਕਹਿੰਦੇ ਨੇ ਕੋਈ ਵੀ ਵਿਕਰਮ ਨਾ ਕਰੋ, ਬੇਤਾਰੀ ਨਾਲ ਲਾਗਤ ਨਾ ਰੱਖੋ, ਇਹ ਤਾਂ ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ ਨਾ, ਪੰਜ ਤੱਤਾਂ ਦੀ ਥੋੜੀ ਪੂਜਾ ਕਰਨੀ ਹੈ ਵਾ ਯਾਦ ਕਰਨਾ ਹੈ, ਭਲੇ ਨਾ ਅੱਖਾਂ ਨਾਲ ਦੇਖੋ ਪਰ ਯਾਦ ਇੱਕ ਬਾਪ ਨੂੰ ਵੀ ਕਰਨਾ ਹੈ। ਆਤਮਾ ਨੂੰ ਨੌਲੇਜ ਮਿਲੀ ਹੈ, ਹੁਣ ਸਾਨੂੰ ਘਰ ਜਾਣਾ ਹੈ ਵਾਪਿਸ, ਫਿਰ ਵੈਕੁੰਠ ਵਿਚ ਆਵਾਂਗੇ। ਆਤਮਾ ਨੂੰ ਸਮਝ ਸਕਦੇ ਹਾਂ, ਦੇਖ ਨਹੀਂ ਸਕਦੇ, ਹੋਵੇ ਇਹ ਵੀ ਸਮਝ ਸਕਦੇ ਹਾਂ। ਹਾਂ, ਦਿਵਯ ਦ੍ਰਿਸ਼ਟੀ ਨਾਲ ਆਪਣਾ ਘਰ ਸਵਰਗ ਦੇਖ ਸਕਦੇ ਹਾਂ। ਬਾਪ ਕਹਿੰਦੇ ਨੇ ਬੱਚੇ ਮਨਮਨਾ ਭਾਵ ਮਧਿਆ ਜੀ ਭਾਵ, ਮਾਨਾ ਬਾਪ ਨੂੰ ਵਿਸ਼ਨੂਪੁਰੀ ਨੂੰ ਯਾਦ ਕਰੋ, ਤੁਹਾਡੀ ਏਮ ਓਬਜੈਕਟ ਇਹੀ ਹੈ। ਬੱਚੇ ਜਾਣਦੇ ਨੇ ਸਾਨੂੰ ਹੁਣ ਸਵਰਗ ਵਿਚ ਜਾਣਾ ਹੈ, ਬਾਕੀ ਸਭ ਨੂੰ ਮੁਕਤੀ ਵਿਚ ਜਾਣਾ ਹੈ। ਸਭ ਤਾਂ ਸਤਯੁਗ ਵਿਚ ਆ ਨਹੀਂ ਸਕਦੇ, ਤੁਹਾਡਾ ਹੈ ਡਿਊਟੀ ਸਮ ਦੇਵੀ ਦੇਵਤਾ ਧਰਮ, ਇਹ ਹੋ ਗਿਆ ਮਨੁੱਖਾਂ ਦਾ ਧਰਮ, ਮੂਲ ਵਤਨ ਵਿਚ ਮਨੁੱਖ ਨਹੀਂ ਨਾ, ਇੱਥੇ ਹੈ ਮਨੁੱਖ ਸ੍ਰਿਸ਼ਟੀ, ਮਨੁੱਖ ਹੀ ਤਮੋ ਪ੍ਰਧਾਨ ਫਿਰ ਸਤੋ ਪ੍ਰਧਾਨ ਬਣਦੇ ਨੇ। ਤੁਸੀਂ ਪਹਿਲੇ ਸ਼ੁਦਰ ਵਰਨ ਵਿਚ ਸੀ, ਹੁਣ ਬ੍ਰਾਹਮਣ ਵਰਨ ਵਿਚ ਹੋ, ਇਹ ਵਰਨ ਸਿਰਫ ਭਾਰਤ ਵਾਸੀਆਂ ਦੇ ਲਈ ਹੈ, ਹੋਰ ਕੋਈ ਧਰਮ ਦੇ ਲਈ ਐਵੇਂ ਨਹੀਂ ਕਹਾਂਗੇ। ਬ੍ਰਾਹਮਣ ਵੰਸ਼ੀ ਸੂਰਜ ਵੰਸ਼ੀ ਇਸ ਸਮੇਂ ਸਾਕ ਸ਼ੁਦਰ ਵਰਨ ਦੇ ਨੇ, ਜੜ ਜੜੀ ਭੂਤ ਅਵਸਥਾ ਨੂੰ ਪਾਏ ਹੋਏ ਨੇ। ਤੁਸੀਂ ਪੁਰਾਣੇ ਬਣੇ ਹੋ ਤਾਂ ਸਾਰਾ ਝਾੜ ਜੜਜੜੀ ਕੋ ਤਮੋ ਪ੍ਰਧਾਨ ਬਣ ਗਿਆ। ਫਿਰ ਸਾਰਾ ਝਾੜ ਥੋੜੀ ਸਤੋ ਪ੍ਰਧਾਨ ਬਣ ਜਾਏਗਾ। ਸਤੋ ਪ੍ਰਧਾਨ ਨਵੇਂ ਝਾੜ ਵਿਚ ਸਿਰਫ ਦੇਵੀ ਦੇਵਤਾ ਧਰਮ ਵਾਲੇ ਨੇ। ਤੁਸੀਂ ਸੂਰਜ ਵੰਸ਼ੀ ਤੋਂ ਚੰਦਰਵੰਸ਼ੀ ਬਣ ਜਾਂਦੇ ਹੋ, ਪੁਨਰ ਜਨਮ ਲੈਂਦੇ ਹੋ ਨਾ। ਫਿਰ ਵੈਸ਼ਿਆ ਵੰਸ਼ੀ, ਸ਼ੂਦਰ ਵੰਸ਼ੀ, ਇਹ ਸਭ ਗੱਲਾਂ ਨੇ ਨਵੀਆਂ। ਸਾਨੂੰ ਪੜ੍ਹਾਣ ਵਾਲਾ ਹੈ ਗਿਆਨ ਦਾ ਸਾਗਰ, ਉਹੀ ਪਤਿਤ ਪਾਵਨ ਸਰਵਦਾ ਸਦਗਤੀ ਦਾਤਾ ਹੈ। ਬਾਪ ਕਹਿੰਦੇ ਨੇ ਮੈਂ ਤੁਹਾਨੂੰ ਗਿਆਨ ਦੇਣਾ ਹਾਂ, ਤੁਸੀਂ ਦੇਵੀ ਦੇਵਤਾ ਬਣ ਜਾਂਦੇ ਹੋ। ਫਿਰ ਇਹ ਗਿਆਨ ਨਹੀਂ ਰਹਿੰਦਾ, ਗਿਆਨ ਦਿੱਤਾ ਜਾਂਦਾ ਹੈ ਅਗਿਆਨੀਆਂ ਨੂੰ। ਸਾਰੇ ਮਨੁੱਖ ਅਗਿਆਨ ਹਨੇਰੇ ਵਿਚ ਨੇ, ਤੁਸੀਂ ਹੋ ਸੋਜਰੇ ਵਿਚ। ਇਹਨਾਂ ਦੇ 84 ਜਨਮਾਂ ਦੀ ਕਹਾਣੀ ਤੁਸੀਂ ਜਾਣਦੇ ਹੋ। ਤੁਸੀਂ ਬੱਚਿਆਂ ਨੂੰ ਸਾਰਾ ਗਿਆਨ ਹੈ। ਮਨੁੱਖਤਾ ਕਹਿੰਦੀ ਭਗਵਾਨ ਨੇ ਸ੍ਰਿਸ਼ਟੀ ਰਚੀ ਹੀ ਕਿਉਂ, ਕੀ ਮੋਕਸ਼ ਨਹੀਂ ਮਿਲ ਸਕਦਾ? ਅਰੇ ਇਹ ਤਾਂ ਬਣਿਆ ਬਣਾਇਆ ਖੇਡ ਹੈ ਨਾ, ਅਨਾਦੀ ਡਰਾਮਾ ਹੈ ਨਾ। ਤੁਸੀਂ ਜਾਣਦੇ ਹੋ ਆਤਮਾ ਇੱਕ ਸਰੀਰ ਛੋੜ ਜਾ ਕੇ ਦੂਜਾ ਲੈਂਦੀ ਹੈ, ਇਸ ਵਿਚ ਚਿੰਤਾ ਕਰਨ ਦੀ ਦਰਕਾਰ ਹੀ ਕੀ ਹੈ? ਆਤਮਾ ਨੇ ਜਾ ਕੇ ਆਪਣਾ ਦੂਜਾ ਪਾਠ ਰਚਾਇਆ, ਰੋਏ ਉਦੋਂ ਜਦੋਂ ਵਾਪਿਸ ਚੀਜ਼ ਮਿਲਣੀ ਹੋਵੇ, ਵਾਪਿਸ ਤਾਂ ਆਂਦੀ ਨਹੀਂ, ਫਿਰ ਰੋਣ ਨਾਲ ਕੀ ਫਾਇਦਾ? ਹੁਣ ਤੁਸੀਂ ਸਭ ਨੂੰ ਮੋਹ ਜੀਤ ਬਣਨਾ ਹੈ। ਕਬਰਿਸਤਾਨ ਨਾਲ ਮੋਹ ਕੀ ਰੱਖਣਾ, ਇਸ ਵਿਚ ਦੁੱਖ ਹੀ ਦੁੱਖ ਹੈ। ਅੱਜ ਬੱਚਾ ਹੈ, ਕੱਲ ਬੱਚਾ ਵੀ ਅਜਿਹਾ ਬਣ ਜਾਂਦਾ ਜੋ ਬਾਪ ਦੀ ਪੱਗ ਉਤਾਰਨ ਵਿਚ ਦੇਰੀ ਨਾ ਕਰੇ, ਬਾਪ ਨਾਲ ਹੀ ਲੜ ਜਾਂਦੇ ਨੇ। ਇਸ ਨੂੰ ਕਿਹਾ ਜਾਂਦਾ ਨਿਧਨ ਦੀ ਦੁਨੀਆ, ਕੋਈ ਧਨੀ ਧੋਰੀ ਹੈ ਨਹੀਂ ਜੋ ਸਿੱਖਿਆ ਦੇਵੇ। ਬਾਪ ਜਦੋਂ ਅਜਿਹੀ ਹਾਲਤ ਦੇਖਦੇ ਨੇ ਤਾਂ ਧਨ ਕਾ ਬਣਾਉਣ ਆਉਂਦੇ ਨੇ। ਬਾਪ ਆ ਕੇ ਸਭ ਨੂੰ ਧਨ ਕਾ ਯਾਨੀ ਸਨਾਖ ਬਣਾਉਂਦੇ ਨੇ, ਧਨੀ ਆ ਕੇ ਸਭ ਝਗੜੇ ਮਿਟਾ ਦਿੰਦੇ ਨੇ। ਸਾਜੁਗ ਵਿਚ ਕੋਈ ਝਗੜਾ ਨਹੀਂ ਹੁੰਦਾ, ਸਾਰੀ ਦੁਨੀਆਂ ਦੇ ਝਗੜੇ ਮਿਟਾ ਦਿੰਦੇ, ਫਿਰ ਜੈ ਜੈਕਾਰ ਹੋ ਜਾਂਦੀ ਹੈ। ਇੱਥੇ ਮੈਜੋਰਿਟੀ ਮਾਤਾਵਾਂ ਦੀ ਹੈ, ਦਾਸੀ ਵੀ ਉਸ ਨੂੰ ਸਮਝਦੇ ਨੇ। ਹਥਿਆਲਾ ਜਦੋਂ ਬੰਦੀ ਨੇ ਤਾਂ ਕਹਿੰਦੇ ਨੇ ਤੇਰਾ ਪਤੀ ਹੀ ਗੁਰੂ, ਈਸ਼ਵਰ, ਪਰਮੇਸ਼ਵਰ ਸਭ ਕੁਛ ਹੈ। ਪਹਿਲੇ ਮਿਸਟਰ, ਫਿਰ ਮਿਸਿਸ, ਹੁਣ ਬਾਪ ਆ ਕੇ ਮਾਤਾਵਾਂ ਨੂੰ ਅੱਗੇ ਰੱਖਦੇ ਨੇ। ਤੁਹਾਡੇ ਉੱਪਰ ਕੋਈ ਜਿੱਤ ਪਾ ਨਾ ਸਕੇ, ਤੁਹਾਨੂੰ ਬਾਪ ਸਭ ਕਾਇਦੇ ਸਿਖਾ ਰਹੇ ਨੇ। ਮੋਹ ਜੀਤ ਰਾਜਾ ਦੀ ਵੀ ਇੱਕ ਕਥਾ ਹੈ, ਉਹ ਸਭ ਬਣਾਈਆਂ ਹੋਈਆਂ ਕਹਾਣੀਆਂ ਨੇ। ਸਾਜੁਗ ਵਿਚ ਅਕਾਲੇ ਮ੍ਰਿਤਯੂ ਨਹੀਂ ਹੁੰਦੀ, ਸਮੇਂ ਤੇ ਇੱਕ ਸਰੀਰ ਛੱਡ ਦੂਜਾ ਲੈ ਲੈਂਦੇ ਨੇ। ਸਾਕਸ਼ਤਕਾਰ ਹੁੰਦਾ ਹੈ, ਹੁਣ ਸਰੀਰ ਬੁੱਢਾ ਹੋਇਆ, ਫਿਰ ਨਵਾਂ ਲੈਣਾ ਹੈ, ਛੋਟਾ ਬੱਚਾ ਜਾ ਕੇ ਬਣੂਗਾ। ਖੁਸ਼ੀ ਨਾਲ ਸਰੀਰ ਛੱਡਦੇ ਨੇ। ਇੱਥੇ ਤਾਂ ਭਲੇ ਕਿੰਨੇ ਬੂਟੇ ਹੋਣਗੇ, ਰੋਕੀ ਹੋਣਗੇ, ਸਮਝਣਗੇ ਕਿਤੇ ਸਰੀਰ ਛੁੱਟਣਾ, ਕਿਤੇ ਸਰੀਰ ਛੁੱਟ ਜਾਏ ਤਾਂ ਚੰਗਾ ਹੈ, ਫਿਰ ਵੀ ਮਰਨਗੇ ਤਾਂ ਮਰਨ ਸਮੇਂ ਰੋਣਗੇ ਜ਼ਰੂਰ। ਬਾਪ ਕਹਿੰਦੇ ਨੇ ਤੁਸੀਂ ਅਜਿਹੀ ਜਗ੍ਹਾ ਜਾਂਦੇ ਹੋ ਜਿੱਥੇ ਰੋਣ ਦਾ ਨਾਮ ਨਿਸ਼ਾਨ ਵੀ ਨਹੀਂ, ਉੱਥੇ ਤਾਂ ਖੁਸ਼ੀ ਹੀ ਖੁਸ਼ੀ ਰਹਿੰਦੀ ਹੈ। ਹੁਣ ਤੁਹਾਨੂੰ ਕਿੰਨੀ ਅਪਾਰ ਬੇਹਦ ਦੀ ਖੁਸ਼ੀ ਰਹਿਣੀ ਚਾਹੀਦੀ ਹੈ। ਅਰੇ ਅਸੀਂ ਤਾਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਭਾਰਤ ਸਾਰੇ ਵਿਸ਼ਵ ਦਾ ਮਾਲਿਕ ਸੀ, ਹੁਣ ਟੁਕੜਾ ਟੁਕੜਾ ਹੋ ਗਿਆ। ਤੁਸੀਂ ਹੀ ਪੂਜੇ ਦੇਵਤਾ ਸੀ, ਫਿਰ ਪੁਜਾਰੀ ਬਣਦੇ ਹੋ। ਭਗਵਾਨ ਥੋੜੀ ਆਪੇ ਪੂਜੇ ਆਪੇ ਪੁਜਾਰੀ ਬਣਨਗੇ, ਜੇਕਰ ਉਹ ਵੀ ਪੁਜਾਰੀ ਬਣੇ ਤਾਂ ਪੂਜੇ ਬਣਾਵੇ ਕੌਣ? ਡਰਾਮਾ ਵਿਚ ਬਾਪ ਦਾ ਪਾਠ ਹੀ ਵੱਖ ਹੈ। ਗਿਆਨ ਦਾ ਸਾਗਰ ਇੱਕ ਬਾਪ ਹੈ, ਉਸ ਇੱਕ ਦੀ ਮਹਿਮਾ ਹੈ। ਜਦ ਕਿ ਗਿਆਨ ਦਾ ਸਾਗਰ ਹੈ, ਕਦੋਂ ਆ ਕੇ ਗਿਆਨ ਦੇਣ ਜੋ ਸਦਗਤੀ ਹੋਵੇ? ਜਰੂਰ ਇੱਥੇ ਆਣਾ ਪਵੇ। ਪਹਿਲੇ ਬੁੱਧੀ ਵਿਚ ਇਹ ਬਿਠਾਓ, ਸਾਨੂੰ ਪੜ੍ਹਾਉਣ ਵਾਲਾ ਕੌਣ ਹੈ? ਤ੍ਰਿਮੂਰਤੀ, ਗੋਲਾ, ਝਾੜ, ਇਹ ਨੇ ਮੁੱਖ ਚਿੱਤਰ। ਝਾੜ ਨੂੰ ਦੇਖਣ ਨਾਲ ਝੱਟ ਸਮਝ ਜਾਣਗੇ ਅਸੀਂ ਤਾਂ ਫਲਾਣੇ ਧਰਮ ਦੇ ਹਾਂ, ਅਸੀਂ ਸਾਜੁਗ ਵਿਚ ਆ ਨਹੀਂ ਸਕਦੇ। ਇਹ ਚੱਕਰ ਵੀ ਬਹੁਤ ਵੱਡਾ ਹੋਣਾ ਚਾਹੀਦਾ ਹੈ, ਲਿਖਤ ਵੀ ਪੂਰੀ ਹੋਵੇ। ਸ਼੍ਰੀ ਬਾਬਾ ਬ੍ਰਹਮਾ ਦੁਆਰਾ ਦੇਵਤਾ ਧਰਮ ਯਾਨੀ ਨਵੀਂ ਦੁਨੀਆਂ ਦੀ ਸਥਾਪਨਾ ਕਰ ਰਹੇ ਨੇ, ਸ਼ੰਕਰ ਦੁਆਰਾ ਪੁਰਾਣੀ ਦੁਨੀਆਂ ਦਾ ਵਿਨਾਸ਼, ਫਿਰ ਵਿਸ਼ਨੂੰ ਦੁਆਰਾ ਨਵੀਂ ਦੁਨੀਆਂ ਦੀ ਪਾਲਣਾ ਕਰਾਂਦੇ ਨੇ। ਇਹ ਸਿੱਧ ਹੋ ਜਾਵੇ ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ।
ਦੋਹਾਂ ਦਾ ਕਨੈਕਸ਼ਨ ਹੈ ਨਾ। ਬ੍ਰਹਮਾ ਸਰਸਵਤੀ ਸੋ ਫਿਰ ਸ਼੍ਰੀ ਲਕਸ਼ਮੀ ਨਾਰਾਇਣ ਬੰਦੇ ਨੇ। ਚੜ੍ਹਦੀ ਕਲਾ ਇੱਕ ਜਨਮ ਵਿੱਚ ਹੁੰਦੀ ਹੈ, ਉਤਰਦੀ ਕਲਾ ਵਿੱਚ 84 ਜਨਮ ਲੱਗਦੇ ਨੇ। ਹੁਣ ਬਾਪ ਕਹਿੰਦੇ ਨੇ ਉਹ ਸ਼ਾਸਤਰ ਰਾਈਟ ਨੇ ਜਾਂ ਮੈਂ ਰਾਈਟ ਹਾਂ, ਸੱਚੀ ਸਤਨਾਰਾਇਣ ਦੀ ਕਥਾ ਮੈਂ ਆ ਕੇ ਸੁਣਾਉਂਦਾ ਹਾਂ। ਹੁਣ ਤੁਹਾਨੂੰ ਵਿਸ਼ੇ ਹੈ, ਸੱਤ ਬਾਪ ਦੁਆਰਾ ਅਸੀਂ ਵੀ ਨਰ ਤੋਂ ਨਾਰਾਇਣ ਬਣ ਰਹੇ ਹਾਂ। ਪਹਿਲੀ ਮੁੱਖ ਗੱਲ ਇਹੀ ਹੈ, ਮਨੁੱਖ ਨੂੰ ਕਦੇ ਬਾਪ ਟੀਚਰ ਗੁਰੂ ਨਹੀਂ ਕਿਹਾ ਜਾਂਦਾ, ਗੁਰੂ ਨੂੰ ਕਦੇ ਬਾਬਾ ਟੀਚਰ ਕਹਿਣਗੇ ਕਿ ਇੱਥੇ ਤਾਂ ਸ਼੍ਰੀ ਬਾਬਾ ਕੋਲ ਜਨਮ ਲੈਂਦੇ ਹੋ, ਫਿਰ ਸ਼੍ਰੀ ਬਾਬਾ ਤੁਹਾਨੂੰ ਪੜ੍ਹਾਉਂਦੇ ਨੇ, ਫਿਰ ਨਾਲ ਵੀ ਲੈ ਜਾਣਗੇ। ਮਨੁੱਖ ਅਜਿਹਾ ਕੋਈ ਹੁੰਦਾ ਨਹੀਂ ਜਿਸ ਨੂੰ ਬਾਪ ਟੀਚਰ ਗੁਰੂ ਕਿਹਾ ਜਾਏ, ਇਹ ਤਾਂ ਇੱਕ ਹੀ ਬਾਪ ਹੈ, ਉਹਨਾਂ ਨੂੰ ਕਿਹਾ ਜਾਂਦਾ ਸੁਪਰੀਮ ਫਾਦਰ। ਲੌਕਿਕ ਬਾਪ ਨੂੰ ਕਦੇ ਸੁਪਰੀਮ ਫਾਦਰ ਨਹੀਂ ਕਹਾਂਗੇ, ਸਭ ਯਾਦ ਉਹਨਾਂ ਨੂੰ ਕਰਦੇ ਨੇ, ਉਹ ਬਾਪ ਤਾਂ ਹੈ ਹੀ, ਦੁੱਖ ਵਿੱਚ ਸਭ ਉਹਨਾਂ ਨੂੰ ਯਾਦ ਕਰਦੇ ਨੇ, ਸੁੱਖ ਵਿੱਚ ਕੋਈ ਨਹੀਂ ਕਰਦਾ, ਔਰ ਉਹ ਬਾਪ ਆ ਕੇ ਸਵਰਗ ਦਾ ਮਾਲਿਕ ਬਣਾਉਂਦੇ ਨੇ। ਅੱਛਾ, ਮਿੱਠੇ ਮਿੱਠੇ ਸਿੱਖੀ ਲਤੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ, ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ ਪੰਜ ਤੱਤਾਂ ਦੇ ਬਣੇ ਹੋਏ ਇਹਨਾਂ ਸਰੀਰਾਂ ਨੂੰ ਦੇਖਦੇ ਹੋਏ ਯਾਦ ਇੱਕ ਬਾਪ ਨੂੰ ਕਰਨਾ ਹੈ, ਕੋਈ ਵੀ ਦੇਹਧਾਰੀ ਨਾਲ ਲਗਾਵ ਨਹੀਂ ਰੱਖਣਾ, ਕੋਈ ਵੀ ਕਰਨ ਨਹੀਂ ਕਰਨਾ ਹੈ। ਦੂਜਾ, ਇਸ ਬਣੇ ਬਣਾਏ ਡਰਾਮਾ ਵਿੱਚ ਹਰ ਆਤਮਾ ਦਾ ਅਨਾਦੀ ਪਾਰਟ ਹੈ, ਆਤਮਾ ਇੱਕ ਸਰੀਰ ਛੱਡ ਦੂਜਾ ਲੈਂਦੀ ਹੈ, ਇਸ ਲਈ ਸਰੀਰ ਛੋੜਨ ਤੇ ਚਿੰਤਾ ਨਹੀਂ ਕਰਨੀ, ਮੋਹ ਜੀਤ ਬਣਨਾ ਹੈ, ਵਰਦਾਨ ਹੈ। ਸੰਪੂਰਨ ਅਹੁਤੀ ਦੁਆਰਾ ਪਰਿਵਰਤਨ ਸਮਾਰੋਹ ਮਨਾਉਣ ਵਾਲੇ ਦ੍ਰਿੜ ਸੰਕਲਪ ਧਾਰੀ ਪਵ, ਸੰਪੂਰਨ ਅਹੁਤੀ ਦੁਆਰਾ ਪਰਿਵਰਤਨ ਸਮਾਰੋਹ ਮਨਾਉਣ ਵਾਲੇ ਦ੍ਰਿੜ ਸੰਕਲਪ ਧਾਰੀ ਪਵ। ਜਿਵੇਂ ਕਹਾਵਤ ਹੈ, ਧਰਤ ਭਰੀਏ ਧਰਮ ਨਾ ਛੱਡੀਏ, ਕੋਈ ਵੀ ਸਰਕਮਸਟਾਂਸ ਆ ਜਾਵੇ, ਮਾਇਆ ਦੇ ਮਹਾਵੀਰ ਰੂਪ ਸਾਹਮਣੇ ਆ ਜਾਣ, ਲੇਕਿਨ ਧਾਰਨਾ ਨਾ ਟੁੱਟੇ। ਸੰਕਲਪ ਦੁਆਰਾ ਤਿਆਗ ਕੀਤੀ ਹੋਈ ਬੇਕਾਰ ਚੀਜ਼ਾਂ ਸੰਕਲਪ ਵਿੱਚ ਵੀ ਸਵੀਕਾਰ ਨਾ ਹੋਣ। ਸਦਾ ਆਪਣੇ ਸ੍ਰੇਸ਼ਟ ਸੋਮਾਨ, ਸ੍ਰੇਸ਼ਟ ਸਮ੍ਰਿਤੀ, ਸ੍ਰੇਸ਼ਟ ਜੀਵਨ ਦੇ ਸਮਰਥ ਸਵਰੂਪ ਦੁਆਰਾ ਸ੍ਰੇਸ਼ਟ ਪਾਠਧਾਰੀ ਬਣ ਸ੍ਰੇਸ਼ਟਤਾ ਦਾ ਖੇਲ ਕਰਦੇ ਰਹੋ, ਕਮਜ਼ੋਰੀਆਂ ਦੇ ਸਭ ਖੇਲ ਖਤਮ ਹੋ ਜਾਣ। ਜਦੋਂ ਅਜਿਹੀ ਸੰਪੂਰਨ ਆਹੁਤੀ ਦਾ ਸੰਕਲਪ ਦ੍ਰਿੜ ਹੋਵੇਗਾ ਤਾਂ ਪਰਿਵਰਤਨ ਸਮਾਰੋਹ ਹੋਵੇਗਾ। ਇਸ ਸਮਾਰੋਹ ਦੀ ਡੇਟ ਹੁਣ ਸੰਗਠਿਤ ਰੂਪ ਵਿੱਚ ਨਿਸ਼ਚਿਤ ਕਰੋ। ਸਲੋਗਨ ਹੈ, ਰੀਅਲ ਡਾਇਮੰਡ ਬਣ ਕੇ ਆਪਣੇ ਵਾਈਬ੍ਰੇਸ਼ਨ ਦੀ ਚਮਕ ਵਿਸ਼ਵ ਵਿੱਚ ਫੈਲਾਓ, ਰੀਅਲ ਡਾਇਮੰਡ ਬਣ ਕੇ ਆਪਣੇ ਵਾਈਬ੍ਰੇਸ਼ਨ ਦੀ ਚਮਕ ਵਿਸ਼ਵ ਵਿੱਚ ਫੈਲਾਓ। ਅਵਿਅਕਤ ਇਸ਼ਾਰੇ, ਏਕਾਂਤ ਪ੍ਰਿਯ ਬਣੋ, ਏਕਤਾ ਤੇ ਏਕਾਗਰਤਾ ਨੂੰ ਅਪਣਾਓ। ਸਾਧਾਰਨ ਸੇਵਾ ਕਰਨਾ ਕੋਈ ਵੱਡੀ ਗੱਲ ਨਹੀਂ, ਲੇਕਿਨ ਵਿਗੜੀ ਨੂੰ ਬਣਾਉਣਾ, ਅਨੇਕਤਾ ਵਿੱਚ ਏਕਤਾ ਲਿਆਉਣਾ, ਇਹ ਹੈ ਵੱਡੀ ਗੱਲ। ਬਾਪ ਦਾਦਾ ਇਹੀ ਕਹਿੰਦੇ ਨੇ, ਪਹਿਲੇ ਇੱਕ ਮਤ, ਇੱਕ ਬਲ, ਇੱਕ ਭਰੋਸਾ, ਏਕਤਾ ਸਾਥੀਆਂ ਵਿੱਚ, ਸੇਵਾ ਵਿੱਚ, ਵਾਯੂਮੰਡਲ ਵਿੱਚ ਹੋਵੇ। ਓਮ ਸ਼ਾਂਤੀ।